ਸਲੋਕ ਮਹੱਲਾ ਤੀਜਾ ਤ੍ਰਿਗ ਤਿਨਾਂ ਦਾ ਜੀਵਿਆ।
ਫੇਰ ਸਤਿਗੁਰੂ ਜੀ ਫਰਮਾਉਂਦੇ ਆ ਭਾਈ ਉਹਨਾਂ ਦਾ ਜੀਵਿਆ ਹੋਇਆ ਸੌ ਵਾਰੀ ਫਿਟੇ ਮੂੰਹ ਕਹੀਏ ਤੇ ਇੱਕ ਲਾਣ ਬਣਦੀ ਹੈ, ਸੌ ਲਾਣ ਦਾ ਇੱਕ ਤਿਰਗ ਬਣਦਾ ਹੈ। ਸੋ ਕਹਿੰਦੇ ਤ੍ਰਿਕਾਰ ਹੈ ਉਹਨਾਂ ਪੁਰਖਾਂ ਦਾ ਜੀਵਿਆ ਹੋਇਆ,
ਜੋ ਹਰ ਸੁਖ ਪਰ ਹਰ ਤਿਆਗ ਦੇ,
ਜੋ ਹਰੀ ਹੈ ਸੁਖ ਸਰੂਪ ਪਰਮੇਸ਼ਵਰ, ਉਹਨੂੰ ਪਰ ਹਰ ਦੂਰ ਕਰਕੇ ਤਿਆਗ ਦਿੰਦੇ ਹੈ। ਦਿਲੋਂ ਜਿਨ੍ਹਾਂ ਨੇ ਹਰੀ ਨੂੰ ਤਿਆਗ ਦਿੱਤਾ ਹੈ, ਸਰੀਰ ਕਰਕੇ ਵੀ ਸਰਦਾ ਭਗਤੀ ਨੂੰ ਤਿਆਗ ਦਿੰਦੇ ਹੈ, ਮਨ ਕਰਕੇ ਬਾਣੀ ਕਰਕੇ ਤਿਆਗ ਦਿੰਦੇ ਹਨ।
ਦੁੱਖ ਹਉਮੈ ਪਾਪ ਕਮਾਉ,
ਉਹਨਾਂ ਨੂੰ ਹਉਮੈ ਦਾ ਦੁੱਖ ਹੈ, ਹਉਮੈ ਦੇ ਦੁੱਖ ਕਰਕੇ ਪਾਪ ਕਮਾਉਂਦੇ ਰਹਿੰਦੇ ਹਰ ਵਕਤ ਜੀਵ ਉਹ।
ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ,
ਜਿਹੜੇ ਮਨਮੁਖ ਹੈ ਅਗਿਆਨ ਦੇ ਗ੍ਰਸੇ ਹੋਏ, ਉਹ ਮਾਇਆ ਦੇ ਮੋਹ ਚ ਰਾਤ ਨੇ ਵਿਆਪੇ ਲੱਗੇ ਹੋਏ ਹਨ।
ਫਿਰ ਬੂਝ ਨਾ ਕਾਈ ਪਾ,
ਉਹਨਾਂ ਨੂੰ ਕਿਸੇ ਪ੍ਰਕਾਰ ਬੂਝ ਸਮਝ ਨਹੀਂ ਕਿਸੇ ਪ੍ਰਕਾਰ ਪਾਈ ਦੀ ਨਹੀਂ ਪ੍ਰਾਪਤ ਹੁੰਦੀ ਉਹਦੇ ਤਾਂ।
ਹਾਲਤ ਪਾਲਤ ਉਹ ਸੁਖ ਨਾ ਪਾਵ ਹੈ,
ਤੁਸੀਂ ਲੋਕ ਪ੍ਰਲੋਕ ਦੇ ਚ ਸੁਖ ਨਹੀਂ ਪਾਉਂਦੇ ਹਨ।
ਅੰਤ ਗਏ ਪਛਤਾ,
ਅੰਤ ਨੂੰ ਉਹ ਪਛਤਾਪ ਕਰਦੇ ਸੰਸਾਰ ਚੋਂ ਗਏ ਆ, ਲਾਭ ਕੋਈ ਨੀ ਉਹਨਾਂ ਨੂੰ।
ਗੁਰ ਪ੍ਰਸਾਦੀ ਕੋ ਨਾਮ ਤੇ
ਆਏ, ਸਤਿਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਪੁਰਸ਼ ਹੈ ਕਰੋੜਾਂ ਚੋਂ ਬਿਰਲਾ ਹੈ, ਬਿਰਲੇ ਨਾ ਹੀ ਕਣੇ, ਜੋ ਮਹਾਰਾਜ ਦੇ ਨਾਮ ਨੂੰ ਧਿਆਕਾਰ ਵਿਰਤੀ ਕਰਕੇ ਧਿਆਉਂਦੇ ਹਨ।
ਇਸ ਹਉਮੈ ਵਿੱਚ ਹੋ ਜਾਏ,
ਜਿਹੜੇ ਨਾਮ ਦੇ ਧਿਆਨ ਚ ਲੱਗੇ ਹੋਏ ਹੈ ਉਹਨਾਂ ਦੀ ਹਉਮੈ ਹਿਰਦੇ ਦੇ ਵਿੱਚੋਂ ਚਲੀ ਜਾਂਦੀ, ਮਿਟ ਜਾਂਦੀ ਹੈ ਦੇਹ ਅਧਿਆਸ।
ਨਾਨਕ ਜਿਸ ਪੂਰਵ ਹੋਵੇ ਲਿਖਿਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੂੰ ਪੂਰਵ ਨਿਸ਼ਕਾਮ ਕਰਮ ਕੀਤੇ ਹੋਣ ਤੇ ਈਸ਼ਰ ਨੇ ਉਹਦੇ ਪੁੰਨਾ ਦੇ ਪ੍ਰੇਰੇ ਹੋਏ ਨੇ ਮੱਥੇ ਤੇ ਲਿਖ ਦਿੱਤਾ ਹੋਵੇ,
ਸੋ ਗੁਰਚਰਨੀ ਆਏ
ਪਾ, ਉਹ ਇਸ ਜਨਮ ਵਿੱਚ ਆ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਚ ਆਪਣੇ ਆਪ ਨੂੰ ਪਾਉਂਦਾ ਹੈ, ਸਤਿਗੁਰਾਂ ਦੇ ਚਰਨਾਂ ਚ ਆ ਕੇ ਮਹਾਰਾਜ ਦੇ ਨਾਮ ਧਨ ਨੂੰ ਪ੍ਰਾਪਤ ਕਰਦਾ ਹੈ।
ਮਹੱਲਾ ਤੀਜਾ ਮਨਮੁਖ ਉਧਾ ਕੌਲ ਹੈ,
ਜਿਹੜੇ ਮਨਮੁਖ ਲੋਕ ਹੈ, ਮੂਧਾ ਜਿਵੇਂ ਕਵਲ ਹੁੰਦਾ ਮਿਚਿਆ ਹੋਇਆ, ਇਸ ਪ੍ਰਕਾਰ ਰਿਜਾ ਰੂਪੀ ਕੌਲ ਜਿਹੜਾ ਮਨਮੁਖਾਂ ਦਾ ਉਹ ਮੂਧਾ ਹੈ। ਯੋਗੀਆਂ ਨੂੰ ਤਾਂ ਸਾਧ ਸੰਗਤ ਜੀ ਖੱਬੇ ਪਾਸੇ ਮਾਸ ਦੀ ਬੋਟੀ ਹੈ ਜਿਹੜੀ ਇਹ ਥੱਲੇ ਨੂੰ ਝੁਕੀ ਹੋਈ ਹੈ, ਜਿੰਨਾ ਚਿਰ ਝੁਕੀ ਰਵੇ ਉਹਨਾਂ ਚਿਰ ਦਸਵੇਂ ਦੁਆਰ ਚੋਂ ਜਿਹੜੀ ਰਸ ਧਾਤੂ ਹੈ ਨਾ ਚੂੰਦੀ, ਉਹ ਸਾਰੇ ਜਠਰਾਂ ਨੂੰ ਤੇ ਪੈ ਕੇ ਸੜਦੀ ਰਹਿੰਦੀ ਹੈ, ਅਤੇ ਉਹ ਸੜੀ ਹੋਈ ਕਰਕੇ ਵਾਇ ਪਿੱਤ ਕਫ ਰੂਧ ਵਿਗਾੜ ਆਦਿਕ ਰੋਗ ਚਿੰਬੜਦੇ ਰਹਿੰਦੇ ਹੈ। ਤੇ ਜਿਹੜੇ ਜੋਗੀ ਅਪਾਨ ਵਾਯੂ ਤੇ ਪ੍ਰਾਣ ਵਾਯੂ ਨੂੰ ਰੋਕ ਕੇ ਉਹ ਜਿਵੇਂ ਰਬੜ ਨੂੰ ਫੂਕ ਨਾਲ ਭਰ ਲਈਦਾ ਹੈ, ਐਂ ਪ੍ਰਾਣਾਂ ਦੀ ਹਵਾ ਨਾਲ ਸੁੱਧਾ ਕਰ ਲੈਂਦੇ ਕਵਲ, ਉਹਨਾਂ ਦੇ ਅੰਦਰ ਜਿਹੜੀ ਰਸ ਧਾਤੂ ਹੈ ਨਾ ਸਰੀਰ ਦੇ ਅੰਦਰ ਖਾਧੇ ਹੋਏ ਰਸਾਂ ਦੀ ਦਸਵੇਂ ਦੁਆਰ ਦੇ ਵਿੱਚੋਂ ਡਿੱਗਦੀ ਹੈ, ਉਹ ਕਵਲ ਵਿੱਚ ਲੈਣ ਲੱਗ ਜਾਂਦੇ ਹਿਰਦੇ ਕਵਲ 'ਚ, ਹਿਰਦੇ ਕੌਲ 'ਚ ਲੈਣੇ ਕਰਕੇ ਉਹਨਾਂ ਨੂੰ ਬਾਦੀ ਦੀ ਬਿਮਾਰੀ ਨਹੀਂ ਰਹਿੰਦੀ ਅਤੇ ਪਿੱਤ ਦੀ ਬਿਮਾਰੀ ਨਹੀਂ ਰਹਿੰਦੀ ਤੇ ਕਫ ਦੀ ਬਿਮਾਰੀ ਰਹਿੰਦੀ, ਰੁਧਰ ਵਿਗਾੜ ਨਹੀਂ ਰਹਿੰਦਾ, ਲੰਮੀ ਉਮਰ ਵਾਲੇ ਹੋ ਜਾਂਦੇ ਹੈ, ਇਹ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ। ਸੋ ਜਿਨ੍ਹਾਂ ਦੇ ਮੂਧੇ ਕਵਲ ਹੁੰਦੇ ਆ ਉਹ ਵਾਹ ਕੇ ਕਫਰ ਵਿਗਾੜ ਦੇ ਕਰਕੇ ਗ੍ਰਸੇ ਰਹਿੰਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਹੈ ਯੋਗ ਮਤ ਤੇ ਗੁਰਮਤ ਇਹ ਹੈ ਮਨਮੁਖ ਜਿਹੜੇ ਲੋਕ ਹੈ ਉਹਦਾ ਮੂਧਾ ਕਵਲ ਹੈ ਜਿਹੜਾ ਬੇਮੁਖ ਹੋਣਾ ਹੈ ਪਰਮੇਸ਼ਰ ਤੋਂ, ਜਿਹੜਾ ਬੇਮੁਖ ਹੋਣਾ ਇਹ ਮੂਧਾ ਕਵਲ ਹੈ ਉਹਨਾਂ ਮਨਮੁਖਾਂ ਦਾ।
ਨਾ ਤਿਸ ਭਗਤ ਨਾ
ਉਹ ਮੂਧੇ ਕਵਲ ਵਾਲੇ ਜਿਹੜੇ ਪੁਰਖ ਹੈ ਬੇਮੁਖ ਹੈ ਉਹਨਾਂ ਚ ਸਾਧ ਸੰਗਤ ਜੀ ਨਾ ਤਾਂ ਕਿਸੇ ਪ੍ਰਕਾਰ ਹੈ ਮੂਧੇ ਕਵਲ ਜਿਵੇਂ ਪੰਖੜੀਆਂ ਨਹੀਂ ਖਿੜਦੀਆਂ, ਕਿਉਂ ਨਾ ਉਹਨਾਂ ਦੇ ਅੰਦਰ ਭਗਤੀ ਹੈ ਪਰਮੇਸ਼ਰ ਦੀ ਤੇ ਨਾ ਪਰਮੇਸ਼ਰ ਦਾ ਨਾਮ ਜਪਦੇ ਹੈ, ਉਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਮੂਧੇ ਕਵਲ ਵਾਲਿਆਂ ਦੇ ਜੋ ਪਰਮੇਸ਼ਰ ਦਾ ਆਨੰਦ ਹੈ ਉਹ ਦਸਵਾਂ ਜੋ ਚੇਤਨ ਹੈ ਉਹਦਾ ਜਿਹੜਾ ਰਸ ਹੈ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ, ਉਹ ਪ੍ਰਾਪਤ ਨਾ ਹੋਣੇ ਕਰਕੇ ਉਹਨਾਂ ਦੇ ਤਾਂ ਹੀ ਵਾਸ਼ਨਾ ਦੀ ਬਾਦੀ ਚਿੰਬੜੀ ਰਹਿੰਦੀ ਹੈ ਅਤੇ ਸਾਧ ਸੰਗਤ ਜੀ ਪਿੱਤ ਪਾਪਾਂ ਦੀ ਚਿੰਬੜੀ ਰਹਿੰਦੀ ਹੈ ਅਤੇ ਇਸੇ ਪ੍ਰਕਾਰ ਕਫ ਕਾਮ ਦੀ ਚਿੰਬੜੀ ਰਹਿੰਦੀ ਹੈ, ਰੁਦੜ ਰੋਸ ਗੁੱਸਾ ਬਾਲਾ ਅਤਿਅੰਤ ਅਣਹੋਇਆ ਗੁੱਸਾ ਚੱਕੀ ਫਿਰਦੇ ਰਹਿੰਦੇ, ਐਵੇਂ ਹੀ ਸੜੇ ਰਹਿੰਦੇ ਬਿਨਾਂ ਕਾਰਨ ਤੋਂ, ਇਹ ਬਿਮਾਰੀਆਂ ਉਹਨਾਂ ਨੂੰ ਚਿੰਬੜੀਆਂ ਰਹਿੰਦੀਆਂ ਹਨਗੀਆਂ, ਉਹਨਾਂ ਦੇ ਪਰਮੇਸ਼ੁਰ ਦੀ ਭਗਤੀ ਤੇ ਪਰਮੇਸ਼ੁਰ ਦਾ ਨਾਮ ਨਹੀਂ ਹੁੰਦਾ।
ਸ਼ਕਤੀ ਅੰਦਰ ਵਰਤਦਾ,
ਉਹ ਸ਼ਕਤੀ ਮਾਇਆ ਦੇ ਅੰਦਰ ਹੀ ਹਰ ਵਕਤ ਵਰਤਦਾ, ਪਦਾਰਥ ਨੂੰ ਚਾਹੁੰਦਾ ਰਹਿੰਦਾ ਹੈ, ਸ਼ਕਤੀ ਦੀ ਉਪਾਸ਼ਨਾ ਹੀ ਕਰਦਾ, ਮੱਥਾ ਟੇਕਦਾ ਰਹਿੰਦਾ ਹੈ।
ਕੂੜ ਤਿਸਕਾ ਹੈ ਉਪਾ,
ਉਹਦੇ ਜਿਹੜੇ ਯਤਨ ਕੀਤੇ ਸਭ ਕੂੜੇ ਹੀ ਹੈ। ਕਬੀਰ ਜੀ ਨੇ ਕਿਹਾ ਸਖਤ ਸਨੇਹ ਕਰਕੇ ਹੀ ਇਹ ਸਾਰੇ ਕੰਮ ਵਿਗੜੇ ਹੋਏ ਹੈ। ਸੋ ਉਹਨਾਂ ਦਾ ਉਪਾਅ ਜਿਹੜਾ ਸਾਰਾ ਕੂੜਾ ਝੂਠਾ ਹੈ। ਨਿਹੰਗ ਸਿੰਘ ਸ਼ਕਤੀ ਪਤਨੀ ਨੂੰ ਕਹਿੰਦੇ ਹਨਗੇ, ਇੱਥੇ ਸ਼ਕਤੀ ਮਾਇਆ ਦਾ ਵਾਚਕ ਹੈ।
ਕੂੜ ਤਿਸਕਾ ਹੈ ਉਪਾਅ,
ਉਹ ਕੂੜ ਉਹਨਾਂ ਦਾ ਜਿਹੜਾ ਉਪਾਅ ਕਰਨਾ ਹੈ, ਯਤਨ ਕਰਨਾ, ਸਭ ਕੂੜ ਝੂਠਾ ਹੀ ਹੈ।
ਤਿਸਕਾ ਅੰਦਰ ਚਿੱਤ ਨਾ ਭਿੱਜੇ,
ਉਹ ਭਾਵੇਂ ਸਾਧਨ ਕਿੰਨੇ ਕਰਦੇ ਹੈ, ਅੰਦਰ ਪ੍ਰੇਮ ਨਹੀਂ ਉਹਨਾਂ ਦੇ। ਇਸ ਕਰਕੇ ਪ੍ਰੇਮ ਤੋਂ ਬਿਨਾਂ ਅੰਦਰ ਭਿੱਜਦਾ ਨਹੀਂ, ਮੰਨਦਾ ਨਹੀਂ ਹੈ। ਪਰਮੇਸ਼ੁਰ ਦੇ ਨਾਮ ਵਿੱਚ ਕਠੋਰ ਰਹਿੰਦੀ, ਪੱਥਰ ਨੂੰ 12 ਸਾਲ ਪਾਣੀ 'ਚ ਰੱਖ ਛੱਡੀਏ, ਫਿਰ ਵੀ ਜਦੋਂ ਉਹਦੇ 'ਤੇ ਟਕੋਰ ਮਾਰੀਏ, ਅੱਗ ਦੀਆਂ ਚਿੰਗਿਆੜੀਆਂ ਹੀ ਨਿਕਲਦੀਆਂ। ਇਸ ਪ੍ਰਕਾਰ ਜਿਹਨਾਂ ਚਿੱਤ ਨਹੀਂ ਮੰਨਦਾ, ਉਹ ਹਰ ਵਕਤ ਈਰਖਾ ਅਤੇ ਕ੍ਰੋਧ ਦੇ ਨਾਲ ਸੜੇ ਰਹਿੰਦੇ, ਕੋਈ ਗੁਣ ਸੰਗਤ ਵਾਲਾ ਉਹਨਾਂ 'ਚ ਆਉਂਦਾ ਨਹੀਂ ਹੈ।
ਮੁੱਖ ਫੀਕਾ ਆਲਾ,
ਅਤੇ ਉਹ ਜਦੋਂ ਬੋਲਦੇ ਮੁੱਖੋਂ ਫਿੱਕੀਆਂ ਹੀ ਗੱਲਾਂ ਨਿਕਲਦੀਆਂ, ਬੇਰਸੀ ਵਾਲੀਆਂ। ਫਿੱਕੇ ਬੋਲਣ ਵਾਲੇ ਦੀ ਬਾਬਤ ਮਾਰਨ ਕਹਿ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸੱਟੀਏ, ਮੁੱਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਏ, ਪਾਣਾ ਲੈ ਜਾ। ਚਰਨਦਾਸੀਆਂ ਉਹਨੂੰ ਸਿੱਧਾ ਕਰਦੀਆਂ ਜਦੋਂ ਕਿਤੇ ਪੈ ਜਾਣ ਕਿਸੇ ਵੱਲੋਂ। ਐਸੇ ਫਿੱਕੇ ਪੁਰਖਾਂ ਦੀ ਹਾਲਤ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਹਨ,
ਮੁੱਖ ਫੀਕਾ ਆਲਾ,
ਮੁੱਖੋਂ ਫਿੱਕੇ ਬਚਨ ਬੇਰਸੀ ਵਾਲੇ ਕਿਸੇ ਸਭਾ ਸੁਸਾਇਟੀ ਚ ਮਿਲੇ, ਉੱਥੇ ਬੇਰਸੀ ਵਾਲੀਆਂ ਗੱਲਾਂ ਕਰੂ। ਐਸਾ ਉਹ ਪੁਰਖ ਹੁੰਦਾ ਹੈ ਵਿਗੜਿਆ ਹੋਇਆ।
ਕੋਈ ਧਰਮ ਰਲਾਏ ਨਾ ਰਲਣ,
ਜੇ ਉਹਨਾਂ ਨੂੰ ਧਰਮ ਉਪਕਾਰ ਕਰੀਏ, ਵੀ ਧਰਮ ਚ ਰਲਾ ਦਈਏ, ਇਹਨਾਂ ਨੂੰ ਸਿੱਖ ਬਣਾ ਲਈਏ, ਚੰਗੇ ਬਣ ਜਾਣ, ਲਾਇਕ ਬਣ ਜਾਣ, ਉਹ ਰਲਾਏ ਰਲਦੇ ਹੀ ਨਹੀਂ ਧਰਮੀਆਂ ਬੰਦਿਆਂ ਦੇ ਵਿੱਚ।
ਉਹਨਾਂ ਅੰਦਰ ਕੂੜ ਸਵਾਦ,
ਉਹਨਾਂ ਨੂੰ ਸਵਾਦ ਪਿਆ ਹੋਇਆ ਕੂੜ ਬੋਲਣ ਦਾ, ਝੂਠ ਬੋਲਣ ਦਾ। ਉਹ ਝੂਠ ਬੋਲਣ ਦੇ ਸਵਾਦੀ ਹਨਗੇ ਹਰ ਵਕਤ। ਕੂੜਾ ਹੀ ਸਵਾਦ ਪ੍ਰਯੋਜਨ ਹੈ, ਕਹਿੰਦੇ ਸਾਨੂੰ ਕੂੜ ਹੀ ਫਲਦਾ ਹੈ, ਸੱਚ ਨਹੀਂ ਫਲਦਾ। ਇਉਂ ਧਰਮ ਸੱਚ 'ਚ ਧਰਮੀਆਂ 'ਚ ਰਲਾਏ ਹੋਏ ਰਲਦੇ ਹੀ ਨਹੀਂ। ਉਹ ਜਿਸ ਪ੍ਰਕਾਰ ਬਗਲਾ ਜਿਹੜਾ ਹੈ ਉਹ ਤੇ ਕਾਂ ਆਦਿਕ ਇਹ ਹੰਸਾਂ 'ਚ ਨਹੀਂ ਰਲਦੇ, ਕਿਉਂਕਿ ਉਹਨਾਂ ਦਾ ਖੁਰਾਕ ਹੋਰ ਹੈ ਨਾ। ਬਗਲਾ ਕਾਗ ਨੀਚ ਕੀ ਸੰਗਤ, ਉਹ ਨੀਚ ਪੁਰਖਾਂ ਦੀ ਇਹੀ ਜਿਹੀ ਸੰਗਤ ਹੈ। ਉਹਨਾਂ ਦਾ ਸੁਭਾਅ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਹੰਸਾਂ ਨੇ ਹੀਰਾ ਪਰਮੇਸ਼ਰ ਦਾ ਨਾਮ, ਮੋਤੀ ਵਿਰਾਗ, ਇਹ ਚੋਗੇ ਚੁਗਣੇ ਮੁਕਤੀ ਦੇ। ਬਗਲੇ ਡੱਡਾਂ ਹੀ ਭਾਲਣ ਜਾਂਦੇ ਦੰਭੀ ਪੁਰਖ। ਉਹਨਾਂ ਦਾ ਇਸ ਪ੍ਰਕਾਰ ਝੂਠੇ ਮਤਲਬਾਂ ਨਾਲ, ਵਿਸ਼ਿਆਂ ਨਾਲ ਹੀ ਸਵ ਪ੍ਰਯੋਜਨ ਹੈ ਮੰਨਿਆ ਹੋਇਆ।
ਨਾਨਕ ਕਰਤਾ ਬਣਤ ਬਣਾਈ,
ਇਹ ਕਰਤਾ ਪੁਰਖ ਨੇ ਐਸੀ ਬਣਾਵਟ ਹੀ ਬਣਾ ਤੀ। ਉਹਨਾਂ ਨੇ ਤਮੋ ਗੁਣ ਏਡਾ ਵਧਾ ਤਾ, ਬਿਨਾਂ ਕਾਰਨ ਤੋਂ ਹੀ ਸੜੇ ਰਹਿੰਦੇ ਹਨ।
ਮਨਮੁਖ ਕੂੜ ਬੋਲ ਬੋਲ ਡੁੱਬੇ,
ਇਹ ਜਿਹੜੇ ਮਨਮੁਖ ਹਰ ਵਕਤ ਝੂਠ ਬੋਲਦੇ ਆ, ਉਹ ਝੂਠੀਆਂ ਗੱਲਾਂ ਨੂੰ ਬੋਲ ਬੋਲ ਕੇ ਫੇਰ ਮਹਾਰਾਜ ਦਾ ਨੇਮ ਚੱਕਣੋਂ ਨਹੀਂ ਹਟਦੇ। ਸੱਚੇ ਪਾਤਸ਼ਾਹ ਦਾ ਨੇਮ ਕਹਿੰਦੇ ਮੈਨੂੰ ਮਹਾਰਾਜ ਮਾਰੇ, ਇਸ ਪ੍ਰਕਾਰ ਦੇ ਬਚਨ ਨੇਮ ਮਹਾਰਾਜ ਦੇ ਸਾਹਮਣੇ ਝੂਠੇ ਬੋਲ ਜਾਂਦੇ ਹੈ। ਇਉਂ ਕੂੜ ਬੋਲ ਬੋਲ ਕੇ ਕਚਹਿਰੀ 'ਚ ਜਾਣ, ਕਿਸੇ 'ਤੇ ਜਾਣ, ਝੂਠੇ ਨੇਮ ਕਰਕੇ ਉਹ ਆਪਦੀ ਜਿੱਤ ਸਮਝਦੇ ਹਨ। ਇਉਂ ਝੂਠ ਬੋਲ ਬੋਲ ਕੇ ਮਹਾਰਾਜ ਕਹਿੰਦੇ ਡੁੱਬ ਗਏ ਸੰਸਾਰ ਸਮੁੰਦਰ 'ਚ।
ਗੁਰਮੁਖ ਤਰੀ ਜਪ ਹਰ ਨਾਮ,
ਜਿਹੜੇ ਗੁਰਮੁਖਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤਰ ਗਏ ਹਨ।
ਪੌੜੀ ਬਿਨ ਬੂਝੇ ਵੱਡਾ ਫੇਰ ਪਿਆ,
ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਬੂਝੇ ਸਮਝੇ ਤੋਂ ਬਿਨਾਂ, ਗੁਰੂ ਸਾਹਿਬ ਜੀ ਤੋਂ ਪੁੱਛੇ ਤੋਂ ਬਗੈਰ, ਵੱਡਾ 84 ਲੱਖ ਜੂਨ ਦਾ ਫੇਰਾ ਚੱਕਰ ਪੈ ਗਿਆ।
ਫਿਰ ਆਵੇ ਜਾਈ,
ਮੁੜ ਮੁੜ ਕੇ ਫਿਰ ਫਿਰ ਕੇ ਜੂਨਾਂ 'ਚ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ।
ਸਤਿਗੁਰ ਦੀ ਸੇਵਾ ਨਾ ਕੀਤੀ,
ਜੇ ਮਨੁੱਖਾ ਜਨਮ ਵੀ ਕਦੇ ਮਿਲ ਗਿਆ ਪੁੰਨਾ ਕਰਕੇ, ਸਤਿਗੁਰੂ ਸਾਹਿਬ ਦੀ ਟਹਿਲ ਕਦੇ ਕੀਤੀ ਨੀ, ਭਾਗਾਂ ਤੋਂ ਹੀਣਿਆਂ ਨੇ।
ਅੰਤ ਗਿਆ
ਪਛਤਾ, ਫਿਰ ਪਛਤਾਤਾਪ ਕਰਦਾ ਗਿਆ ਕਿ ਮਨੁੱਖਾ ਜਨਮ ਮੇਰਾ ਐਵੇਂ ਹੀ ਗਿਆ।
ਆਪਣੀ ਕਿਰਪਾ ਕਰੇ ਗੁਰਪਾਈ,
ਇਹਦਾ ਮੇਰਾ ਵਾਹਿਗੁਰੂ ਪੂਰਵ ਦੇ ਪੁੰਨਾਂ ਦਾ ਪ੍ਰੇਰਿਆ ਹੋਇਆ, ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤੇ ਸਤਿਗੁਰੂ ਦੀ ਸੰਗਤ ਪਾਈਏ।
ਵਿੱਚੋਂ ਆਪ ਗਵਾਈ,
ਸੰਗਤ ਵਿੱਚ ਮਿਲ ਕੇ ਗੁਰਾਂ ਦੇ ਹੰਕਾਰ ਨਾ ਰੱਖੀਏ, ਵਿੱਚੋਂ ਆਪਾ ਭਾਵ ਗਾਉਣਾ ਕਰੀਏ। ਹੰਕਾਰ ਕਰਕੇ ਵੇਖ ਲੋ, ਕਿਸੇ ਨੂੰ ਕੋਈ ਲਾਭ ਨਹੀਂ ਹੋਇਆ ਹੈ। ਹੰਕਾਰ ਮੂਹੇ ਸੇ ਬੇਗਤੀ ਗਏ,
ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ,
ਜਿਹੜੀ ਤ੍ਰਿਸ਼ਨਾ ਨਾ ਰਸਾਂ ਕਸਾਂ ਦੇ ਭੋਗਣ ਦੀ, ਭੁੱਖ ਹੈ ਜਿਹੜੀ ਆਸਾ ਪਦਾਰਥਾਂ ਦੀ ਉਹ ਵਿੱਚੋਂ ਉੱਤਰ ਜਾਂਦੀ ਲਹਿ ਜਾਂਦੀ ਹੈ।
ਸੁਖ ਵਸੈ ਮਨ ਆਈ
ਜਦੋਂ ਤ੍ਰਿਸ਼ਨਾ ਮਿਟ ਜਾਂਦੀ ਹੈ, ਹਉਮੈ ਮਿਟ ਜਾਂਦੀ ਹੈ, ਆਪਾ ਭਾਵ ਮਿਟ ਜਾਂਦਾ ਹੈ, ਉਹਦਾ ਮਨ ਚ ਵਾਹਿਗੁਰੂ ਦਾ ਸੁਖ ਆਨੰਦ ਆ ਕੇ ਵਸ ਜਾਂਦਾ ਹੈ।
ਸਦਾ ਸਦਾ ਸਾਲਾਹੀ ਹੈ
ਇਹ ਭਾਈ ਉਸ ਇਹਨਾਂ ਰੋਗਾਂ ਦੇ ਮੇਟਣ ਵਾਸਤੇ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਸਦਾ ਸਦਾ ਵਾਹਿਗੁਰੂ ਦੀ ਸਿਫਤ ਕਰੀਏ।
ਹਿਰਦੈ ਲਿਵ ਲਾਈ
ਇਹ ਰਸਨਾ ਕਰਕੇ ਵੀ ਸਿਫਤ ਕਰੀਏ, ਰਿਦੇ ਕਰਕੇ ਵੀ ਲਿਬਰਤੀ ਨੂੰ ਲਾਉਣਾ ਕਰੀਏ ਮਹਾਰਾਜ ਦੇ ਵਿੱਚ। ਇਹ ਉਪਾਅ ਹੈ ਇਹਨਾਂ ਉਗਣਾਂ ਤੋਂ ਬਚਣ ਦਾ।
ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ।
ਜਿਹੜੇ ਤਾਈ ਆਪਣਾ ਜਾਣ ਕੇ ਗੁਰੂ ਸਾਹਿਬ ਆਪਣੇ ਹੈ, ਦੁਨੀਆਂ ਚ ਹੋਰ ਕੋਈ ਨੀ ਆਪਣਾ, ਸਭ ਨੂੰ ਛੱਡ ਜਾਂਦੇ ਮਤਲਬ ਤੋਂ ਮਗਰੋਂ। ਸੋ ਇਸ ਕਰਕੇ ਸਤਿਗੁਰਾਂ ਨੂੰ ਆਪਣਾ ਜਾਣ ਕੇ, ਗੁਰੂ ਨਾਨਕ ਸਾਹਿਬ ਨੂੰ ਆਪਣਾ ਸਮਝੇ ਜਿਹੜਾ ਸਿੱਖ, ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਅਵਤਾਰ ਦਾ ਦਿਹਾੜਾ, ਆਪਣਾ ਸਤਿਗੁਰਾਂ ਨੂੰ ਸਮਝੇ ਜਿਨ੍ਹਾਂ ਨੇ ਸਾਰੇ ਹਿੰਦ ਵਾਸਤੇ ਪਰਉਪਕਾਰ ਵਾਸਤੇ ਸੀਸ ਵਾਰਿਆ, ਆਪਣੇ ਜਾਣ ਕੇ ਸਤਿਗੁਰਾਂ ਦੀ ਜਿਹੜਾ ਸੇਵਾ ਕਰਦਾ ਹੈ। ਕੋਈ ਕਹਿੰਦੇ ਸਿੱਖ ਗੁਰੂ ਹੈ, ਲੈ ਨਵਾਂ ਨਾਂ ਰੱਖਿਆ ਹੈ, ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੀਸ ਦੇਣਾ ਸੀ ਉਸ ਵੇਲੇ ਸਾਰੇ ਕਹਿੰਦੇ ਸੀ ਸਿੱਖ ਹੋਏ ਮਹਾਰਾਜ ਦੇ, ਐਡਾ ਕਿਰਤ ਘਣਤਾ ਆਈ। ਗੁਰੂ ਸਾਹਿਬ ਦੇ ਨਹੀਂ ਮੰਨਦੇ, ਸਿੱਖਾਂ ਦੇ ਗੁਰੂ ਹੀ ਦੱਸਦੇ ਹੈ, ਕੁੱਲ ਦੁਨੀਆਂ ਦੇ ਗੁਰੂ ਜੋ ਸਾਰੇ ਸੰਸਾਰ ਦੇ ਹੈ ਉਹਨਾਂ ਨੂੰ ਇਸ ਪ੍ਰਕਾਰ ਆਪਣਾ ਨਹੀਂ ਜਾਣਦੇ, ਐਡਾ ਹੰਕਾਰ ਹੈ। ਸੋ ਸਤਿਗੁਰਾਂ ਨੂੰ ਜਿਹੜੇ ਆਪਣਾ ਜਾਣ ਕੇ ਸੇਵਨ ਕਰਦੇ ਹੈ,
ਕਿਸ ਨੂੰ ਪੂਜੇ ਸਭ ਕੋ,
ਉਹਨਾਂ ਨੂੰ ਭਾਈ ਸਭ ਕੋਈ ਪੂਜਦਾ, ਸਾਰੀ ਦੁਨੀਆਂ ਮੰਨਦੀ ਹੈ।
ਸਭ ਨਾ ਉਪਾਵਾਂ ਸਿਰ ਉਪਾਓ
ਹੈ, ਸਾਰਿਆਂ ਉਪਾਵਾਂ ਜਤਨਾਂ ਵਿੱਚੋਂ ਸਿਰੋਮਣੀ ਇਹ ਉਪਾਅ ਹੈ।
ਹਰ ਨਾਮ ਪ੍ਰਾਪਤ ਹੋ,
ਜੇ ਪਰਮੇਸ਼ਰ ਦਾ ਨਾਮ ਹਿਰਦੇ ਚ ਪ੍ਰਾਪਤ ਹੋ ਜਾਵੇ ਗੁਰਾਂ ਦੀ ਕਿਰਪਾ ਕਰਕੇ,
ਅੰਤਰ ਸੀਤਲ ਸ਼ਾਂਤ ਵਸੈ,
ਨਾਮ ਦੇ ਵਸਣੇ ਕਰਕੇ ਅੰਦਰ ਸੀਤਲ ਸ਼ਾਂਤ ਸਰੂਪ ਜੋ ਨਾਮ ਵਸ ਜਾਂਦਾ ਹੈ, ਅੰਦਰ ਠੰਡਾ ਹੋ ਜਾਂਦਾ ਹੈ, ਮਨ ਦੇ ਵਿਕਾਰਾਂ ਦੀਆਂ ਤਪਸ਼ਾਂ ਸਭ ਮਿਟ ਜਾਂਦੀਆਂ ਹਨ। ਸ਼ਾਂਤ ਸ਼ਾਂਤ ਰੂਪ ਨਾਮ ਦੇ ਵਸਣੇ ਕਰਕੇ ਅੰਦਰ ਸੀਤਲਤਾ ਆ ਜਾਂਦੀ ਹੈ।
ਜਪ ਹਿਰਦੈ ਸਦਾ ਸੁਖ ਹੋ,
ਅਤੇ ਹਿਰਦੇ ਨਾਲ ਬਾਣੀ ਨਾਲ ਜਪਣੇ ਕਰਕੇ ਹਿਰਦੇ ਦੇ ਵਿੱਚ ਵੀ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੋ ਬਾਣੀ ਕਰਕੇ ਜਪਦੇ ਹਨ। ਜਪਣਾ ਕਰੋ ਹਿਰਦੇ ਨਾਲ, ਚਿਤਮਣੀ ਦੇ ਨਾਲ ਸਦਾ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ।
ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ,
ਉਹਦੇ ਅੰਦਰ ਵੀ ਸੀਤਲਤਾ ਹਰ ਵਕਤ ਨਿਕਲੇਗੀ, ਕ੍ਰੋਧ ਦੇ ਬਚੇ ਨਹੀਂ ਨਿਕਲਣਗੇ, ਸ਼ਾਂਤੀ ਚ ਮਨ ਵਸ ਜਾਏਗਾ। ਜਪਣ ਵਾਲੇ ਨੂੰ ਹਿਰਦੇ ਵਿੱਚੋਂ ਹੀ ਸਦਾ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ,
ਸਾਧ ਸੰਗ ਜੀ ਅੰਮ੍ਰਿਤ ਨਾਮ ਦੀ ਉਹ ਖੁਰਾਕ ਖਾਂਦੇ ਹੈ, ਅੰਮ੍ਰਿਤ ਨਾਮ ਦੀ ਖੁਰਾਕ ਦੇ ਵਿੱਚ ਹੀ ਪਹਿਨਣਾ ਕਰਦੇ ਹੈ। ਜਿਹੜਾ ਮਹਾਰਾਜ ਦੇ ਨਾਮ ਦਾ ਸਰਵਣ ਕਰਨਾ ਹੈ ਸਾਧ ਸੰਗਤ ਜੀ, ਇਹ ਖਾਣਾ ਕਰਦੇ ਖੁਰਾਕ। ਸੱਚੇ ਪਾਤਸ਼ਾਹ ਦਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲਾਉਣੇ, ਇਹ ਅੰਮ੍ਰਿਤ ਨੂੰ ਖਾਣਾ ਜਿਹੜਾ ਸਰਵਣ ਕਰਦੇ ਹੈ, ਤੇ ਜਿਹੜਾ ਮੰਨਣ ਕਰਦੇ ਅੰਮ੍ਰਿਤ ਨਾਮ ਦਾ ਪਹਿਨਣਾ ਕਰਦੇ ਹਨ ਮਹਾਂਪੁਰਖ ਭਾਣੇ ਚ।
ਨਾਨਕ ਨਾਮ ਵਡਾਈ ਹੋ,
ਸੱਚੇ ਪਾਤਸ਼ਾਹ ਦੇ ਨਾਮ ਕਰਕੇ ਹੀ ਸਾਰੀ ਵਡਿਆਈ ਹੁੰਦੀ ਹੈ। ਜੇ ਖੁਰਾਕ ਖਾਂਦੇ ਤਾਂ ਅੰਮ੍ਰਿਤ ਦੀ ਖੁਰਾਕ ਖਾਂਦੇ ਹੈ, ਗੁਰੂ ਸਾਹਿਬ ਨੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਤਾਂ ਹੀ, ਜੇ ਪਹਿਨਦੇ ਤਾਂ ਉਹਦੀ ਭਾਣੇ ਵੀ ਚੱਲ ਕੇ ਪ੍ਰਸੰਨ ਹੋ ਕੇ ਭਗਤ ਜਨਾਂ ਕਾ ਲੂੰਗਰਾ ਉਹ ਨਗਨ ਨਾ ਹੋਈ, ਸਾਬਤ ਸਿਰ ਪਾਉ ਰੇਸ਼ਮੀ ਪੈਰ ਪਤ ਖੋਈ, ਭਗਤਾਂ ਜਨਾਂ ਦਾ ਲੂਆਂ ਦਾ ਗਲਿਆ ਹੋਇਆ ਭਾਵੇਂ ਪਾਟਿਆ ਹੋਇਆ ਭੂਰੇ ਦਾ ਲੜ ਹੋਵੇ ਉਹਨੂੰ ਵੀ ਪੈਰ ਕੇ ਜਰਸਤ ਰਹਿੰਦਾ ਤੇ ਨੰਗੇ ਨਹੀਂ ਹੋਈਦਾ। ਬੇਸਵਾ ਇੰਨੇ ਬਾਣੇ ਬਣਾਉਂਦੀਆਂ ਉਹ ਪੱਤ ਵਾਲੀਆਂ ਨਹੀਂ ਹੁੰਦੀਆਂ। ਇਸੇ ਪ੍ਰਕਾਰ ਭਗਤਾਂ ਜਿਨ੍ਹਾਂ ਦਾ ਤਾਂ ਲੂਆਂ ਦਾ ਗਲਿਆ ਹੋਇਆ ਭਾਵੇਂ ਗੋਦੜਾ ਹੋਵੇ ਉਹ ਪੈਰ ਕੇ ਕਾਮ ਕ੍ਰੋਧ ਤੋਂ ਬਚ ਰਹੀਦਾ ਹੈ। ਸਾਗਤਾਂ ਦੇ ਰੇਸ਼ਮ ਦੇ ਸਿਰੋਂ ਪਾਉ ਮਿਲਣ ਫਿਰ ਵੀ ਮੰਦ ਕਰਮਾਂ 'ਚ ਉਮਰ ਗੁਜ਼ਰਦੀ ਹੈ, ਉਹਨਾਂ ਦੀ ਇੱਜ਼ਤ ਨਹੀਂ ਕੋਈ ਦੁਨੀਆਂ 'ਚ ਹੁੰਦੀ। ਇਸ ਕਰਕੇ ਕਹਿੰਦੇ ਹੈ ਮਹਾਰਾਜ, ਕਹਿੰਦੇ ਨਾਮ ਕਰਕੇ ਅੰਮ੍ਰਿਤ ਨਾਮ ਦੀ ਖੁਰਾਕ ਖਾਂਦੇ ਹੈ, ਸਰਵਣ ਕਰਦੇ ਹੈ, ਅੰਮ੍ਰਿਤ ਨਾਮ ਦਾ ਮੰਨਣ ਕਰ ਰੂਪ ਪਹਿਨਣਾ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਨਾਮ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ ਗੁਰਮੁਖਾਂ ਨੂੰ।
ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ,
ਇਸ ਮਨ ਨੂੰ ਸਿੱਖਿਆ ਦੇਈਏ। ਜਦੋਂ ਮਨ ਸੁਧਰ ਗਿਆ ਸਾਰਿਆਂ ਨੂੰ ਸਿੱਖਿਆ ਆ ਗਈ ਫਰਮਾਉਂਦੇ ਹਨ।
ਇਹ ਮਨ ਗੁਰ ਕੀ ਸਿੱਖ
ਸੁਣ, ਇਹ ਭਾਈ ਮਨ ਦੁਆਰਾ ਕਹਿੰਦੇ ਗੁਰੂ ਸਾਹਿਬ ਦੀ ਸਿੱਖਿਆ ਸਰਵਣ ਕਰ,
ਹਰ ਪਾਵ ਹੈ ਗੁਣੀ ਨਿਧਾਨ।
ਜੇ ਤੂੰ ਮਨ ਦੁਆਰਾ ਗੁਰੂ ਸਾਹਿਬ ਦੀ ਸਿੱਖਿਆ ਸੁਣੇਗਾ ਪਿਆਰਿਆ, ਫਿਰ ਹੁਣ ਤੂੰ ਐਵੇਂ ਕੰਨਾਂ ਨਾਲ ਸੁਣਦਾ ਤੇ ਦੂਏ ਕੰਨ ਥਾਣੀ ਕੱਢ ਦਿੰਦਾ। ਜੇ ਮਨ ਦੁਆਰਾ ਗੁਰਾਂ ਦੀ ਸਿੱਖਿਆ ਸੁਣੇਗਾ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ, ਫਿਰ ਹਰੀ ਜੋ ਸਾਰਿਆਂ ਗੁਣਾਂ ਦਾ ਖਜ਼ਾਨਾ ਹੈ ਉਹਨੂੰ ਪ੍ਰਾਪਤ ਕਰ ਲਵੇਗਾ।
ਹਰ ਸੁਖ ਦਾਤਾ ਮਨ ਵਸੈ,
ਇਹ ਪਿਆਰਿਆ ਹਰੀ ਸਰਵ ਸੁਖਾਂ ਦਾ ਦਾਤਾ ਹੈ, ਉਹ ਤੇਰੇ ਮਨ ਚ ਵਸ ਜਾਏਗਾ।
ਹਉਮੈ ਜਾਏ ਗੁਮਾਨ,
ਤੇਰੀ ਜਿਹੜੀ ਦੇਹ ਦੀ ਹੰਗਤਾ ਇਹ ਵੀ ਚਲੀ ਜਾਵੇਗੀ, ਅਤੇ ਗੁਮਾਨ ਗੁਣਾਂ ਦਾ ਜਿਹੜਾ ਤੈਨੂੰ ਆਫਰਿਆ ਰਹਿੰਦਾ ਫੁੱਲਿਆ ਰਹਿੰਦਾ ਵੀ ਮੇਰੇ ਚ ਬੜੇ ਗੁਣ ਹੈ, ਮੈਂ ਬੜਾ ਭਗਤ ਹਾਂ, ਮੈਂ ਬੜਾ ਸਰਦਾਰ ਹਾਂ, ਇਹ ਗੁਮਾਨ ਵੀ ਗੁਣਾਂ ਦਾ ਤੇਰੇ ਚਲਿਆ ਜਾਵੇਗਾ, ਅੰਦਰੋਂ ਦੇਹ ਦੀ ਹੰਗਤਾ ਵੀ ਮਿਟ ਜਾਏਗੀ।
ਨਾਨਕ ਨਜ਼ਰੀ ਪਾਈ ਹੈ,
ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਦਾਤ ਪਾਈ ਦੀ ਹੈ।
ਅਨੰਦਨ ਲਾਗੈ ਧਿਆਨ,
ਜਿਹੜਾ ਰਾਤ ਨੇ ਵਾਹਿਗੁਰੂ ਦੇ ਧਿਆਨ ਚਿੱਤ ਜੁੜ ਜਾਣਾ ਹੈ, ਅਵਿਦਿਆ ਰੂਪੀ ਰਾਤ ਨਾਸ ਹੋ ਜਾਂਦੀ ਹੈ, ਬ੍ਰਹਮ ਗਿਆਨ ਰੂਪੀ ਦਿਨ ਚੜ੍ਹ ਜਾਂਦਾ ਹੈ, ਅੱਠੇ ਪੈਰ ਜਿਨ੍ਹਾਂ ਦਾ ਧਿਆਨ ਲੱਗ ਜਾਂਦਾ ਹੈ।
ਲਾਗੈ ਧਿਆਨ,
ਪਰ ਰਾਤ ਨੇ ਪਰਮੇਸ਼ੁਰ ਦੇ ਧਿਆਨ ਚ ਲੱਗ ਜਾਂਦਾ ਜੁੜ ਜਾਂਦਾ ਹੈ।
ਪੌੜੀ ਸਤ ਸੰਤੋਖ ਸਭ ਸੱਚ ਹੈ,
ਇਹ ਸਾਧ ਸੰਗਤ ਜੀ ਸੱਚ ਗੁਣ ਜਿਹੜਾ ਹੋਣਾ, ਸੱਚ ਬੋਲਣਾ, ਸੱਚੇ ਪੁਰਖਾਂ ਦੇ ਨਾਲ ਮਿਲਾਪ ਕਰਨਾ, ਸਤਵਾਦੀ ਹੋਣਾ, ਪਰਮੇਸ਼ੁਰ ਸੱਚੇ ਵਚਨ ਆਪ ਬੋਲਣੇ, ਕੂੜ ਨਾ ਬੋਲਣਾ, ਇਹ ਜਿਹੜਾ ਸੱਚ ਗੁਣ ਹੈ ਨਾ, ਅਤੇ ਸੰਤੋਖ ਜੈਸਾ ਲਾਭ ਹੋਵੇ ਔਰ ਜੇ ਪ੍ਰਸੰਨ ਰਹਿਣਾ, ਇਹ ਸਾਰੀਆਂ ਚੀਜ਼ਾਂ ਜੇ ਸੱਚਾ ਨਾਮ ਪੱਲੇ ਤਾਂ ਇਹ ਗੁਣ ਸੱਚੇ, ਜੇ ਨਾਮ ਨਹੀਂ ਨਾ ਪੱਲੇ ਸੱਚਾ ਫਿਰ ਇਹ ਗੁਣਾਂ ਦੀ ਕਦਰ ਨਹੀਂ ਲੋਕ ਕਰਦੇ ਹਨ। ਸਤ ਸੰਤੋਖ ਸਭ ਸੱਚ ਹੈ, ਗੁਰਮੁਖਾਂ ਦੇ ਅੰਦਰ ਜਿਹੜਾ ਸੱਚਾ ਨਾਮ ਵਸਿਆ ਹੋਇਆ ਹੈ ਇਹੋ ਹੀ ਸਤ ਦੇ ਦੇਣ ਵਾਲਾ ਹੈ, ਇਹੋ ਸੰਤੋਖ ਦੇ ਦੇਣ ਵਾਲਾ, ਇਹ ਸੱਚਾ ਸੁਖ ਹੈ।
ਗੁਰਮੁਖ ਪਵਿੱਤਰ,
ਗੁਰਮੁਖਾਂ ਦਾ ਮਨ ਪਵਿੱਤਰ ਹੋ ਗਿਆ ਮਹਾਰਾਜ ਦੇ ਸੱਚੇ ਨਾਮ ਕਰਕੇ, ਉਹਨਾਂ ਨੂੰ ਸਤਪੁਣੇ ਦਾ ਹੰਕਾਰ ਨਹੀਂ, ਸੰਤੋਖਪੁਣੇ ਦਾ ਹੰਕਾਰ ਨਹੀਂ, ਸਭ ਪਵਿੱਤਰ ਹੋ ਗਏ, ਨਿਰਮਾਨ ਹੋ ਗਏ ਹਨ।
ਅੰਦਰੋਂ ਕਪਟ ਵਿਕਾਰ ਗਿਆ,
ਜਿਨ੍ਹਾਂ ਦੇ ਅੰਦਰੋਂ ਕਪਟ ਛਲ ਕਰਨਾ ਮਿਟ ਗਿਆ, ਜਿਨ੍ਹਾਂ ਦੇ ਅੰਦਰੋਂ ਵਿਕਾਰ ਕਾਮਵਾਰਕਾਂ ਦਾ ਸੁਭਾਅ ਚਲਿਆ ਗਿਆ,
ਮਨ ਸਹਿਜੇ ਜਿੱਤਾ,
ਉਹਨਾਂ ਗੁਰਮੁਖਾਂ ਅਨੁਸਾਰ ਸਿੰਘ ਜੀ ਸੁਤੇ ਹੀ ਮਨ ਤੇ ਜਿੱਤ ਪਾ ਲਈ ਹੈ, ਬਾਕੀਆਂ ਦੇ ਮਨ ਅਜਿੱਤ ਹਨਗੇ।
ਜੋਤ ਪ੍ਰਗਾਸ ਆਨੰਦ ਰਸ,
ਜਿਨ੍ਹਾਂ ਗੁਰਮੁਖਾਂ ਨੂੰ ਮਨ ਨੂੰ ਜਿੱਤ ਲਿਆ, ਉਸ ਹਿਰਦੇ ਚ ਜੋਤੀ ਸਰੂਪ ਜੋ ਪਰਮੇਸ਼ੁਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ਕ ਹੈ, ਉਸ ਜੋਤੀ ਸਰੂਪ ਦਾ ਪ੍ਰਕਾਸ਼ ਹੋ ਜਾਂਦਾ, ਉਸ ਪ੍ਰਕਾਸ਼ ਵਿੱਚੋਂ ਆਨੰਦ ਰਸ ਪ੍ਰੇਮ ਪੈਦਾ ਹੁੰਦਾ, ਉਹ ਆਨੰਦ ਦਾ ਰਸ ਆ ਜਾਂਦਾ ਆਨੰਦ ਸਰੂਪ ਦਾ। ਜਿਹੜਾ ਵਿਸ਼ੇਸ਼ ਸੁਖ ਹੈ ਤਾਂ ਇੱਕ ਲੇਸ ਮਾਤਰ ਇੱਕ ਬੂੰਦ ਦੀ ਨਿਆਈ ਆਨੰਦ ਹੈ, ਜਿਹਦੇ ਸਾਰਾ ਸੰਸਾਰ ਮਰਿਆ ਪਿਆ। ਯੋਗਾਨੰਦ ਇੱਕ ਬਰਸਾਤੀ ਨਾਲੇ ਦੀ ਨਿਆਈ ਹੈ, ਭਜਨਾਨੰਦ ਸਾਹਿਬ ਸਿੰਘ ਨਦ ਦੀ ਨਿਆਈ ਹੈ, ਇਹ ਜਿਹੜਾ ਬ੍ਰਹਮਾਨੰਦ ਹੈ ਰਸ ਇਹ ਸਮੁੰਦਰ ਦੀ ਨਿਆਈ ਨਾ ਮੁੱਕਦਾ ਨਾ ਸੁੱਕਦਾ ਹੈ, ਕਿਉਂ ਜੋ ਸੀ ਉਹਦੇ ਪ੍ਰਕਾਸ਼ ਦਾ ਉਹਨਾਂ ਨੂੰ ਆਨੰਦ ਦਾ ਰਸ ਪ੍ਰਾਪਤ ਹੋ ਗਿਆ ਹੈ।
ਅਗਿਆਨ ਗਵਿੱਤਾ,
ਉਸ ਰਸ ਦੇ ਨਾਲ ਜਿਹੜਾ ਅਗਿਆਨ ਨੂੰ ਸਾਰਾ ਸੰਸਾਰ ਰਚਿਆ ਹੋਇਆ ਹੈ, ਜਿਸ ਅਗਿਆਨ ਕਰਕੇ ਸਾਡੇ ਅੰਦਰ ਅਪਾਨਾ ਪਾਦ ਸੱਤਾ ਪ੍ਰਤੀਤ ਨਹੀਂ ਹੁੰਦਾ, ਬ੍ਰਹਮ ਅਸੱਤਾ ਪਾਦ ਹੈ ਹੀ ਨਹੀਂ, ਰੱਬ ਦਿਸਦਾ ਨਹੀਂ, ਇਹ ਜਿਹੜਾ ਸੁਭਾਵ ਹੈ ਨਾ ਅਗਿਆਨ, ਇਹ ਉਹਨਾਂ ਨੇ ਗਵਿੱਤਾ ਗਵਾ ਲਿਆ। ਦੋਵੇਂ ਅਗਿਆਨ ਦੀਆਂ ਸ਼ਕਤੀਆਂ ਵਿਖੇਪ ਸ਼ਕਤੀ ਅਵਰਨ ਸ਼ਕਤੀ ਚੱਕੀ ਗਈ ਹੈ।
ਆਨੰਦ ਨੂੰ ਹਰ ਕੇ ਗੁਣ ਰਵੇ,
ਰਾਤ ਨੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ।
ਗੁਣ ਪ੍ਰਗਟ ਕੀਤਾ,
ਉਹ ਆਪਣੀ ਰਸਨਾ ਤੋਂ ਹੋਰਨਾਂ ਜੀਆਂ ਦੇ ਹਿਰਦੇ ਚ ਵੀ ਗੁਣ ਪ੍ਰਗਟ ਕਰਦੇ ਹੈ ਤਾਂ ਸਾਰਿਆਂ ਦੇ ਅੰਦਰ ਹੀ ਗੁਣ, ਪਰ ਪ੍ਰਗਟ ਜਿਵੇਂ ਅੰਗਰੇਜ਼ੀ ਵੀ ਸਭ ਦੇ ਅੰਦਰ ਹੈ, ਗੁਰਮੁਖੀ ਵੀ, ਉਰਦੂ ਵੀ ਅਤੇ ਹੋਰ ਫਾਰਸੀ ਵੀ, ਪਰ ਜਿਹਨੂੰ ਲਾਗ ਲੱਗ ਜੇ ਪ੍ਰਗਟ ਉਹਦੇ ਅੰਦਰੋਂ ਹੁੰਦੀ ਹੈ, ਜਿਹਨੂੰ ਲਾਗ ਨਾ ਹੋਵੇ ਉਹਦੇ ਅੰਦਰ ਇਹ ਗੁਪਤ ਰਹਿੰਦੀਆਂ ਸਾਰੀਆਂ ਵਿਦਿਆ। ਇਸ ਪ੍ਰਕਾਰ ਸਾਧ ਸੰਗਤ ਜੀ ਮਨ
ਗੁਣ ਪ੍ਰਗਟ ਕੀਤਾ,
ਉਹਨਾਂ ਦੇ ਅੰਦਰ ਗੁਣ ਗਿਆਨ ਮਹਾਰਾਜ ਸਾਨੂੰ ਪ੍ਰਗਟ ਕਰ ਦਿੱਤਾ ਹੈ।
ਸਭਨਾ ਦਾਤਾ ਏਕ ਹੈ,
ਇਹ ਭਾਈ ਸਾਰਿਆਂ ਦਾ ਇੱਕ ਅਕਾਲ ਪੁਰਖ ਹੀ ਦਾਤਾ ਹੈ,
ਇੱਕੋ ਹਰ ਮਿੱਤਰ,
ਇੱਕੋ ਹੀ ਹਰੀ ਇਸ ਲੋਕ ਦਾ, ਮਾਤਾ ਦੇ ਗਰਭ ਦਾ, ਪਰਲੋਕ ਦਾ ਮਿੱਤਰ ਹੈ, ਉਹਨਾਂ ਸਾਰਿਆਂ ਨੂੰ ਉਹ ਦਾਤਾ ਦੇਣ ਵਾਲਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰਮੁਖ ਜਾਣ ਕੇ ਉਹ ਨਿਹਾਲ ਹੁੰਦੇ ਹਨ। ਇੱਥੋਂ ਤੱਕ 9 ਸਲੋਕ ਹੋ ਗਏ ਹਨ, ਹੁਣ ਅਗਲੀ ਕਥਾ ਜਿਹੜੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਕਰਾਂਗੇ, ਕਿਉਂਕਿ ਮੌਲੀ ਸਾਹਿਬ ਪਾਠ ਕਰਨ ਜਾਣੇ ਆ ਤੁਸੀਂ, ਤੇ ਇੱਥੇ ਸਮਾਪਤੀ ਕਰੀਏ। ਸ਼ਾਮ ਦੇ ਵਕਤ ਗੁਰਪ੍ਰਤਾਪ ਦਾ ਭੋਗ ਪਵੇਗਾ, ਉਸ ਭੋਗ ਤੋਂ ਬਾਅਦ ਸਿੰਘਾਂ ਨੇ ਜਿਨ੍ਹਾਂ ਨੇ ਵੀ ਪਾਠ ਕਰਨੇ ਹੋਣ, ਦਰਸ਼ਨ ਕਰਨੇ ਹੋਣ, ਉਹ ਸਾਰੇ ਜੱਥਾ ਨਾਲ ਚੱਲਿਓ। ਵਾਹਿਗੁਰੂ ਜੀ ਕਹਿ ਰਹੇ 11 ਵਜੇ ਅੰਮ੍ਰਿਤ ਪ੍ਰਚਾਰ ਹੋਵੇਗਾ, ਜਿਨ੍ਹਾਂ ਉਲਾਖੇ ਨਹੀਂ ਛਕਣਾ, ਸ਼ਾਮ ਦੀ ਕਥਾ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਵਿਹਲੇ ਹੋਣਾ ਹੈ, ਅਤੇ ਫਿਰ ਕਥਾ ਸੁਣ ਕੇ ਜਾਣ ਦਾ ਪ੍ਰੋਗਰਾਮ ਹੈ ਗੋਇੰਦਵਾਲ ਸਾਹਿਬ ਵਿੱਚ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਗੁਣ ਪ੍ਰਗਟ ਕੀਤਾ,
ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।